ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਦੂਜਾ ਭਾਵ ਭਾਗ 6। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਇਸ ਕਾਇਨਾਤ ਦੀ ਰਚਨਾ ਕੀਤੀ ਅਤੇ ਇਸ ਨੂੰ ਚਲਾਉਣ ਲਈ ਆਪਣਾ ਹੁਕਮ ਜਾਰੀ ਕਰ ਦਿੱਤਾ। ਇਸ ਕਾਇਨਾਤ ਵਿੱਚ ਸਮੁੱਚੇ ਤੌਰ 'ਤੇ ਦੋ ਸ਼੍ਰੇਣੀਆਂ ਦੇ ਜੀਵ ਰਚੇ ਗਏ ਹਨ। ਪਹਿਲੇ 84 ਲੱਖ ਜੂਨਾਂ ਜੋ ਨਿਰੋਲ ਅਕਾਲ ਪੁਰਖ ਦੇ ਹੁਕਮ ਵਿੱਚ ਕਰਮ ਕਰਦੀਆਂ ਅਤੇ ਭਾਣੇ ਅੰਦਰ ਜੀਵਨ ਬਤੀਤ ਕਰਦੀਆਂ ਹਨ, ਅਤੇ ਦੂਸਰਾ ਹੈ ਇਨਸਾਨੀ ਜੂਨ। ਇਨਸਾਨ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਅਤੇ ਆਜ਼ਾਦੀ ਬਖਸ਼ੀ ਹੈ, ਜਿਸ ਦੁਆਰਾ ਉਹ ਸੋਚਦੇ ਹਨ, ਵਿਉਂਤ ਕਰਦੇ ਹਨ, ਕਿਰਤ ਵਿਰਤ ਕਰਦੇ ਹਨ, ਜੀਂਦੇ ਹਨ, ਥੀਂਦੇ ਹਨ ਅਤੇ ਮਰ ਜਾਂਦੇ ਹਨ। ਇਨਸਾਨੀ ਜੂਨ ਇਸ ਤਰ੍ਹਾਂ ਇਨਸਾਨੀ ਜੂਨ ਆਪਣੀ ਸਮਝ ਅਤੇ ਸਿਆਣਪ ਅਨੁਸਾਰ ਆਪਣੇ ਲਈ ਅਤੇ ਆਪਣਿਆਂ ਲਈ ਮਾਇਆ ਦੇ ਪਰਾਇਣ ਹੋ ਕੇ ਅਥਵਾ ਦੂਜੇ ਪਾਉ ਵਿੱਚ ਕਰਮ ਕਰਦੀ ਹੈ, ਜਿਸ ਦਾ ਚੰਗਾ ਜਾਂ ਮਾੜਾ ਨਤੀਜਾ ਉਸਨੂੰ ਅਵਸ਼ ਭੋਗਣਾ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ ਦਾ ਇਹ ਅਟਲ ਅਸੂਲ ਕੇਵਲ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਲਾਗੂ ਹੁੰਦਾ ਹੈ। ਇਸ ਤੋਂ ਉੱਪਰ ਆਤਮਕ ਮੰਡਲ ਤੱਕ ਇਸਦੀ ਪਹੁੰਚ ਨਹੀਂ। ਮਾਇਆ ਦੇ ਭਰਮ ਭੁਲਾਵੇ ਅਥਵਾ ਦੂਜੇ ਪਾਉ ਵਿੱਚ ਖਚਤ ਹੋਣ ਤੋਂ ਬਚਾਉਣ ਲਈ ਅਤੇ ਅਕਾਲ ਪੁਰਖ ਦੀ ਨਿੱਘੀ ਅਤੇ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਨ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ ਦੁਨੀਆਂ 'ਤੇ ਆਏ ਅਤੇ ਜੋ ਉਹਨਾਂ ਨੂੰ ਧੁਰੋਂ ਹੁਕਮ ਮਿਲਿਆ ਉਸਦਾ ਉਪਦੇਸ਼ ਦੇ ਕੇ ਚਲੇ ਗਏ। ਹਾਂਜੀ, ਇਲਾਹੀ ਹੁਕਮ ਵਿੱਚ ਅਕਾਲ ਪੁਰਖ ਦੀ ਨਿੱਘੀ ਪਿਆਰੀ ਗੋਦ ਤੋਂ ਮੁੜ ਪ੍ਰੇਰਨ ਲਈ ਗੁਰੂ, ਅਵਤਾਰ, ਪੀਰ, ਪੈਗੰਬਰ ਦੁਨੀਆਂ 'ਤੇ ਆਏ ਅਤੇ ਜੋ ਉਹਨਾਂ ਨੂੰ ਹੁਕਮ ਮਿਲਿਆ ਉਸਦਾ ਉਪਦੇਸ਼ ਦੇ ਕੇ ਚਲੇ ਗਏ। ਪਰ ਗੁਰੂ ਨਾਨਕ ਸਾਹਿਬ ਆਏ, ਆ ਕੇ ਸਾਨੂੰ ਉਪਦੇਸ਼ ਦੇ ਕੇ ਚਲੇ ਨਹੀਂ ਗਏ, ਸਗੋਂ ਆਪਣਾ ਸਰੂਪ, ਆਪਣਾ ਹਿਰਦਾ, ਆਪਣੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਤੁਰਕੀ ਬਾਣੀ ਵਿੱਚ ਭਰ ਗਏ, ਜੋ ਰਹਿੰਦੀ ਦੁਨੀਆਂ ਤੱਕ ਸਾਡੀ ਰਹਿਨੁਮਾਈ ਕਰਦੀ ਰਹੇਗੀ। ਗੁਰੂ ਸਾਹਿਬ ਨੂੰ ਪਤਾ ਸੀ ਕਿ ਸਾਰੇ ਇਨਸਾਨ ਤਿਆਗੀ ਨਹੀਂ ਹੋ ਸਕਦੇ, ਇਸ ਲਈ ਹੱਠੀਆਂ, ਜਪੀਆਂ, ਤਪੀਆਂ, ਤਿਆਗੀਆਂ ਦਾ ਰਸਤਾ ਇਹ ਸਾਰੇ ਇਨਸਾਨਾਂ ਵਾਸਤੇ ਨਹੀਂ। ਗ੍ਰਸਤੀਆਂ ਨੇ ਕੰਮ ਕਰਨਾ ਹੈ, ਪਰਿਵਾਰ ਪਾਲਣਾ ਹੈ, ਅਤੇ ਫਿਰ ਆਪਣੇ ਅਤੇ ਆਪਣੇ ਪਰਿਵਾਰ ਦੇ ਕਲਿਆਣ ਦਾ ਪ੍ਰਬੰਧ ਵੀ ਕਰਨਾ ਹੈ। ਇਸ ਲਈ ਗੁਰਮਤ ਦਾ ਮਾਰਗ, ਗ੍ਰਸਤ ਉਦਾਸ ਦਾ ਮਾਰਗ ਬਣਾ ਕੇ ਸਤਿਗੁਰਾਂ ਨੇ ਗ੍ਰਸਤੀਆਂ ਲਈ ਪਰਮਾਰਥ ਦਾ ਰਸਤਾ ਬਹੁਤ ਸੌਖਾ ਕਰ ਦਿੱਤਾ ਹੈ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ, ਤਿਉਂ ਵਿੱਚੈ ਗਿਰੈ ਉਦਾਸ। ਇਸ ਦਾ ਮਤਲਬ ਇਹ ਹੈ ਕਿ ਗ੍ਰਸਤ ਵਿੱਚ ਰਹਿੰਦੀਆਂ ਹੋਇਆਂ, ਗ੍ਰਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਸਾਡੇ ਸਾਰੇ ਕਰਮ ਸਤਿਗੁਰੂ ਦੇ ਪ੍ਰਾਇਣ ਅਥਵਾ ਗੁਰਬਾਣੀ ਦੇ ਆਦੇਸ਼ਾਂ, ਉਪਦੇਸ਼ਾਂ ਦੀ ਰੰਗਣ ਵਾਲੇ ਹੋਣੇ ਚਾਹੀਦੇ ਹਨ। ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਗ੍ਰਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਸਾਡੇ ਸਾਰੇ ਕਰਮ ਸਤਿਗੁਰੂ ਦੇ ਪ੍ਰਾਇਣ ਅਥਵਾ ਗੁਰਬਾਣੀ ਦੇ ਆਦੇਸ਼ਾਂ ਅਤੇ ਉਪਦੇਸ਼ਾਂ ਦੀ ਰੰਗਣ ਵਾਲੇ ਹੋਣੇ ਚਾਹੀਦੇ ਹਨ। ਦੂਜੇ ਲਫਜ਼ਾਂ ਵਿੱਚ, ਮਾਇਆ ਦੇ ਦੂਜੇ ਪਾਉ ਰੂਪੀ ਚਿੱਕੜ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿ ਕੇ ਆਪਣਾ ਜੀਵਨ ਸਤਿਗੁਰੂ ਦੇ ਪ੍ਰਾਇਣ ਬਤੀਤ ਕਰਨਾ ਹੈ। ਪਰ ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦੀ ਦਲਦਲ ਵਿੱਚ ਇਤਨੇ ਖੁੱਭੇ ਹੋਏ ਹਾਂ ਕਿ ਇਸ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ। ਇਸ ਗੱਲ ਨੂੰ ਸਮਝਾਉਣ ਲਈ ਇੱਥੇ ਇੱਕ ਉਦਾਹਰਣ ਦਿੱਤੀ ਜਾ ਸਕਦੀ ਹੈ। ਗੁਰਮੁਖ ਪਿਆਰੇ ਉਦਾਹਰਣ ਦਿੰਦੇ ਹਨ, ਕਈ ਸਾਲ ਹੋਏ ਅਸੀਂ ਕਿਸੇ ਦੇ ਘਰ ਮਿਲਣ ਲਈ ਗਏ, ਉਹਨਾਂ ਦੇ ਦੋ ਜਵਾਨ ਬੱਚੇ ਮੇਰੇ ਮੰਜੇ ਦੇ ਦੋਹੀ ਪਾਸੇ ਬੈਠੇ ਨਾਸ਼ਤਾ ਕਰ ਰਹੇ ਸੀ ਅਤੇ ਉਹਨਾਂ ਦੇ ਮਾਂ ਬਾਪ ਸਾਡੇ ਸਾਹਮਣੇ ਵਾਲੇ ਮੰਜੇ 'ਤੇ ਬੈਠੇ ਸਨ। ਮੈਂ ਬੱਚਿਆਂ ਦੀ ਮਾਂ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਉਹ ਆਪਣੇ ਬੱਚਿਆਂ ਨਾਲ ਪਿਆਰ ਕਰਦੀ ਹੈ ਕਿ ਉਸੇ ਤਰ੍ਹਾਂ ਉਹ ਗਵਾਂਢੀਆਂ ਦੇ ਬੱਚਿਆਂ ਨਾਲ ਵੀ ਪਿਆਰ ਕਰ ਸਕਦੀ ਹੈ। ਉਸਨੇ ਝੱਟ ਜਵਾਬ ਦਿੱਤਾ ਕਿ ਬਿਲਕੁਲ ਨਹੀਂ, ਕਿਉਂਕਿ ਜੋ ਮਾਂ ਪਿਆਰ ਉਸਦੇ ਮਨ ਵਿੱਚ ਆਪਣੇ ਬੱਚਿਆਂ ਲਈ ਹੈ ਉਹ ਕਦਾਚਿਤ ਪਰਾਏ ਬੱਚਿਆਂ ਲਈ ਨਹੀਂ ਹੋ ਸਕਦਾ। ਇਸ ਤਰ੍ਹਾਂ ਭਾਵੇਂ ਉਸ ਇਸਤਰੀ ਦੇ ਮਨ ਵਿੱਚ ਬੱਚਿਆਂ ਲਈ ਇਹ ਮਾਂ ਪਿਆਰ ਇਲਾਹੀ ਹੁਕਮ ਅੰਦਰ ਹੀ ਪ੍ਰਵਿਰਤ ਸੀ, ਪਰ ਫਿਰ ਵੀ ਇਹ ਪਿਆਰ ਮੋਹ ਬਣ ਕੇ ਹੀ ਰਹਿ ਗਿਆ। ਇਹ ਮੋਹ ਮਾਇਕੀ ਔਗਣ ਹੈ ਜਿਸ ਉੱਤੇ ਹਮੇ ਮੈਂ ਮੇਰੀ ਅਥਵਾ ਦੂਜੇ ਪਾਉ ਦੀ ਰੰਗਣ ਚੜੀ ਹੋਈ ਹੈ। ਇਸ ਤਰ੍ਹਾਂ ਸਾਡੀ ਸਾਰੀ ਜ਼ਿੰਦਗੀ ਹੀ ਦੂਜੇ ਪਾਉ ਵਿੱਚ ਰੰਗੀ ਹੋਈ ਹੈ। ਇਸ ਦੇ ਮੁਕਾਬਲੇ 'ਤੇ ਗੁਰਬਾਣੀ ਸਾਨੂੰ ਸਰਬੱਗ ਕਾਇਨਾਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੀ ਹੈ। ਹਾਂਜੀ, ਗੁਰਬਾਣੀ ਸਾਨੂੰ ਸਰਬੱਗ ਕਾਇਨਾਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੀ ਹੈ। ਜਿੱਥੇ ਨਾ ਕੋ ਮੇਰਾ ਦੁਸ਼ਮਨ ਰਿਹਾ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋਜੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਦੂਜੇ ਪਾਉ ਤੋਂ ਉੱਪਰ ਉੱਠ ਕੇ ਸਰਬੱਗ ਕਾਇਨਾਤ ਵਿੱਚ ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ ਨੂੰ ਮਹਿਸੂਸ ਕਰੀਏ। ਅਸਲ ਵਿੱਚ ਇਹ ਸਰਬੱਗ ਪਿਆਰ, ਇਹ ਯੂਨੀਵਰਸਲ ਲਵ ਅਕਾਲ ਪੁਰਖ ਦਾ ਸ੍ਰੇਸ਼ਟ ਗੁਣ ਹੈ। ਸਰਬੱਗ ਪਿਆਰ ਇਹ ਅਕਾਲ ਪੁਰਖ ਦਾ ਸ੍ਰੇਸ਼ਟ ਗੁਣ ਹੈ। ਅਤੇ ਜਦੋਂ ਸਾਡੀ ਰੂਹ ਅਕਾਲ ਪੁਰਖ ਦੇ ਪ੍ਰਾਇਣ ਹੁੰਦੀ ਹੈ ਅਤੇ ਇਸ ਉੱਤੇ ਇਲਾਹੀ ਰੰਗਣ ਚੜ ਜਾਂਦੀ ਹੈ, ਤਾਂ ਇਹ ਸਰਬੱਗ ਪਿਆਰ ਸਾਡੇ ਤਨ ਮਨ ਵਿੱਚ ਦੀ ਸਮੁੱਚੀ ਕਾਇਨਾਤ ਲਈ ਆਪ ਮੁਹਾਰੇ ਪ੍ਰਵਿਰਤ ਹੁੰਦਾ ਹੈ। ਅਸੀਂ ਕਿਸੇ ਕੰਪਨੀ ਵਿੱਚ ਕੰਮ ਕਰਦੇ ਹਾਂ ਤਾਂ ਉਸ ਕੰਪਨੀ ਦਾ ਭਲਾ ਲੋੜਦੇ ਹਾਂ ਅਤੇ ਉਸਦੀ ਤਰੱਕੀ ਲਈ ਪੂਰੀ ਦਿਆਨਤਦਾਰੀ ਨਾਲ ਮਿਹਨਤ ਕਰਦੇ ਹਾਂ। ਇਸ ਦੇ ਬਦਲੇ ਸਾਨੂੰ ਕੰਪਨੀ ਵੱਲੋਂ ਤਨਖਾਹ ਮਿਲਦੀ ਹੈ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਵੱਡ ਖੇਲ ਤਮਾਸ਼ੇ ਰੂਪੀ ਇਲਾਹੀ ਕੰਪਨੀ ਵਿੱਚ ਸਤਿਗੁਰੂ ਦੇ ਬੈ ਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਕਿਰਤ ਵਿਰਤ ਕਰ ਧਰਮ ਦੀ ਅਨੁਸਾਰ ਕਰਮ ਕਰਨੇ ਹਨ ਅਤੇ ਫਿਰ ਆਤਮ ਪ੍ਰਾਇਣ ਹੋ ਕੇ ਸਤਿਗੁਰੂ ਦੀ ਯਾਦ, ਸਤਿਗੁਰੂ ਦੇ ਭਾਣੇ ਵਿੱਚ, ਸਤਿਗੁਰੂ ਦੇ ਸ਼ੁਕਰਾਨੇ ਵਿੱਚ ਹੁਕਮੀ ਬੰਦੇ ਬਣ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਣੀ ਹੈ। ਜੋ ਕਿਛ ਕਰੈ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਹੁਕਮ ਪਛਾਨੈ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਇਤਿਹਾਸ ਵਿੱਚ ਰਾਜਾ ਜਨਕ ਅਤੇ ਹੋਰ ਅਨੇਕਾਂ ਗੁਰਮੁਖ ਗ੍ਰਸਤ ਉਦਾਸੀਆਂ ਦਾ ਜ਼ਿਕਰ ਹੈ, ਜਿਨ੍ਹਾਂ ਮਾਇਆ ਵਿੱਚ ਰਹਿੰਦਿਆਂ ਵੀ ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ ਅਨੁਸਾਰ ਆਪਣਾ ਜੀਵਨ ਸਫਲ ਕੀਤਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਹਉ ਸਦਕੇ ਤਿਨਾ ਗੁਰਸਿੱਖਾਂ, ਸਤਿਗੁਰ ਨੂੰ ਮਿਲ ਆਪ ਗਵਾਇਆ, ਹਉ ਸਦਕੇ ਤਿਨਾ ਗੁਰਸਿੱਖਾਂ, ਕਰਨ ਉਦਾਸੀ ਅੰਦਰ ਮਾਇਆ। ਗੁਰਮੁਖ ਸੁਖਫਲ ਸਾਧ ਸੰਗ, ਮਾਇਆ ਅੰਦਰ ਕਰਨ ਉਦਾਸੀ, ਜਿਉਂ ਜਲ ਅੰਦਰ ਕਵਲ ਹੈ ਸੂਰਜ ਧਿਆਨ ਅਗਾਸ ਨਿਵਾਸੀ। ਪਰ ਅਸੀਂ ਬੇਅੰਤ ਜੂਨਾਂ ਤੋਂ ਮਾਇਆ ਦੇ ਲਾਲੇ ਗੋਲੇ ਬਣੇ ਹੋਏ ਹਾਂ। ਅਸੀਂ ਬੇਅੰਤ ਜੂਨਾਂ ਤੋਂ ਮਾਇਆ ਦੇ ਲਾਲੇ ਗੋਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਹੈ ਕਿ ਭਾਵੇਂ ਅਸੀਂ ਮਾਇਆ ਅਥਵਾ ਦੂਜੇ ਪਾਉ ਦੇ ਗੋਲੇ ਹਾਂ, ਪਰ ਇਹ ਗੱਲ ਮੰਨਣ ਨੂੰ ਅਸੀਂ ਕਦਾਚਿਤ ਤਿਆਰ ਨਹੀਂ ਹਾਂ। ਇੱਕ ਪਾਸੇ ਅਸੀਂ ਇਸ ਮਨਮੋਹਣੀ ਮਾਇਆ ਦੀ ਚਾਕਰੀ ਕਰਦੇ ਹਾਂ ਤੇ ਦੂਸਰੇ ਪਾਸੇ ਆਪਣੇ ਕੂੜੇ ਮਨ ਦੀ ਕੂੜੀ ਹਟਤਾਈ ਨੂੰ ਕੂੜੀ ਤਸੱਲੀ ਦੇਣ ਲਈ ਤੇ ਲੋਕਾਂ ਦੀ ਵਾਹ ਵਾਹ ਖੱਟਣ ਲਈ ਪਰਮਾਰਥੀ ਹੋਣ ਦਾ ਪਖੰਡ ਵੀ ਕਰ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਮਨ ਤਾਂ ਦੂਜੇ ਭਾਵ ਵਿੱਚ ਗਲਤਾਨ ਹੁੰਦਾ ਹੈ, ਪਰ ਉੱਪਰੋਂ ਅਸੀਂ ਗੁਰਬਾਣੀ ਨੂੰ ਮੱਥਾ ਟੇਕ ਕੇ ਆਪਣੀ ਓਪਰੀ ਜੀ ਸ਼ਰਧਾ ਜ਼ਾਰ ਕਰਕੇ ਰੱਬ ਨਾਲ ਵੀ ਠਾਠਾ ਬਾਗਾ ਕਰ ਛੱਡਦੇ ਹਾਂ। ਅਜੇ ਦੁਚਿੱਤਿਆਂ ਦਾ ਹਾਲ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਅਨੁਸਾਰ, ਦੁਬਿਧਾ ਮੈਂ ਦੋਨੋ ਗਏ ਮਾਇਆ ਮਿਲੀ ਨਾ ਰਾਮ ਵਾਲਾ ਹੁੰਦਾ ਹੈ। ਅਸਲ ਵਿੱਚ ਸਾਡੇ ਅੰਤਿਸ਼ਕਰਨ ਅਥਵਾ ਜੀਵਨ ਵਿੱਚ ਇਸ ਦੂਜੇ ਦੋਏ ਦਾ ਇਸ ਕਦਰ ਬੋਲਬਾਲਾ ਅਤੇ ਵਰਤ ਵਰਤਾਰਾ ਹੈ ਕਿ ਇਸ ਦੇ ਮਾਇਕੀ ਜਾਦੂ ਕੂੜੀ ਗੁਲਾਮੀ ਮੈਂ ਮੇਰੀ ਦੀ ਪਕੜ ਵਿੱਚੋਂ ਨਿਕਲਣਾ ਅਸੰਭਵ ਹੈ, ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਇਸ ਦਾ ਅਭਿਆਸ ਕਰ ਕਰਕੇ ਅਸੀਂ ਦੂਜੇ ਪਾਉ ਦਾ ਸਰੂਪ ਬਣ ਚੁੱਕੇ ਹਾਂ। ਅਸਲ ਵਿੱਚ ਸਾਡਾ ਰੱਬ ਦੂਜੇ ਪਾਉ ਵਾਲੀ ਮਾਇਆ ਹੈ, ਸਾਡਾ ਰੱਬ ਦੂਜੇ ਪਾਉ ਵਾਲੀ ਮਾਇਆ ਹੈ ਅਤੇ ਸਾਡਾ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ ਹੈ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਪਰਮ ਭੁਲਾਇਆ, ਮੇਰੀ ਮੇਰੀ ਕਰਤੇ ਜਨਮ ਗਇਓ, ਦੁਬਿਧਾ ਰੋਗ ਸੋ ਅਧਿਕ ਵਡੇਰਾ, ਮਾਇਆ ਕਾ ਮੋਹਤਾਜ ਪਿਆ। ਅਸਲ ਵਿੱਚ ਅਸੀਂ ਇਸ ਮਾਇਆ ਦੇ ਭਗਤ ਹਾਂ, ਮਾਇਆ ਦੇ ਗੁਲਾਮ ਹਾਂ, ਮਾਇਆ ਦੇ ਬੈਖਰੀਦ ਗੋਲੇ ਹਾਂ, ਮਾਇਆ ਦੇ ਸੇਵਕ ਹਾਂ, ਮਾਇਆ ਦਾ ਖਿਆਲ ਕਰਦੇ ਹਾਂ, ਮਾਇਆ ਦੀ ਚਿਤਵਨੀ ਕਰਦੇ ਹਾਂ, ਮਾਇਆ ਦਾ ਹੁਕਮ ਮੰਨਦੇ ਹਾਂ, ਮਾਇਆ ਵਿੱਚ ਜੀਂਦੇ ਹਾਂ, ਮਾਇਆ ਵਿੱਚ ਥੀਂਦੇ ਹਾਂ, ਮਾਇਆ ਵਿੱਚ ਜੰਮਦੇ ਹਾਂ, ਮਾਇਆ ਵਿੱਚ ਮਰਦੇ ਹਾਂ। ਇਸ ਤਰ੍ਹਾਂ ਅਸੀਂ ਮਾਇਆ ਪਰਾਇਣ ਹਾਂ ਅਤੇ ਮਾਇਆ ਹੀ ਸਾਡਾ ਜੀਵਨ ਰੂਪ ਹੈ। ਇਤਨਾ ਕੁਝ ਹੁੰਦਿਆਂ ਹੋਇਆਂ ਵੀ ਸਾਨੂੰ ਮਾਇਆ ਦੀ ਖਿੱਚ, ਮਾਇਆ ਦੀ ਗੁਲਾਮੀ, ਮਾਇਆ ਦੇ ਜਾਦੂ, ਮਾਇਆ ਦੇ ਦੁੱਖ ਕਲੇਸ਼, ਮਾਇਆ ਦੀ ਗਿਲਾਨੀ ਦਾ ਅਹਿਸਾਸ ਨਹੀਂ, ਕਿਉਂਕਿ ਕਈ ਜਨਮਾਂ ਤੋਂ ਅਸੀਂ ਇਸ ਵਿੱਚ ਗਲਤਾਨ ਹੋ ਕੇ ਜੀਵਨ ਬਤੀਤ ਕਰਦੇ ਆ ਰਹੇ ਹਾਂ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੇ ਵਿਚਾਰੇ। ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ, ਹਉਮੈ ਝਗੜਾ ਪਾਇਨ ਝਗੜੇ ਜਗ ਮੋਇਆ। ਇਸ ਤਰ੍ਹਾਂ ਦੂਜੇ ਪਾਉ ਵਾਲੀ ਮਾਇਕੀ ਰੰਗਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਸਹਿਜ ਸੁਭਾਏ ਪ੍ਰਵਿਰਤ ਹੁੰਦੀ ਰਹਿੰਦੀ ਹੈ। ਮਿਸਾਲ ਦੇ ਤੌਰ 'ਤੇ ਮੇਰਾ ਸਰੀਰ, ਮੇਰਾ ਪਰਿਵਾਰ, ਮੇਰੀ ਸੰਪਤੀ, ਮੇਰੀ ਸਿਆਣਪ, ਮੇਰੀ ਕਾਮਨਾ ਆਦਿ, ਦੂਜੇ ਪਾਉ ਵਾਲੀ ਮਾਇਕੀ ਰੰਗਣ ਇਹ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਸਹਿਜ ਸੁਭਾਅ ਪ੍ਰਵਿਰਤ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਸਾਡੇ ਖਿਆਲਾਂ, ਬੋਲਚਾਲ, ਹਰਕਤਾਂ ਅਤੇ ਭਾਵਨਾਵਾਂ ਵਿੱਚ ਮੈਂ ਮੇਰੀ ਅਥਵਾ ਦੂਜੇ ਪਾਉ ਦਾ ਅਹਿਸਾਸ ਇਹ ਤਾਣੇ ਪੇਟੇ ਵਾਂਗ ਓਤ ਪੋਤ ਰਵ ਰਿਹਾ ਹੈ। ਜਦੋਂ ਜੀਵ ਨੂੰ ਮਾਇਆ ਦੀ ਪਾ ਚੜ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ ਜਿਉਂ ਮਾਇਆ ਦੀ ਇਹ ਰੰਗਤ ਗਾੜੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਜੀਵ ਆਪਣੇ ਅਸਲੇ ਅਥਵਾ ਆਤਮ ਮੰਡਲ ਨੂੰ ਭੁੱਲਦਾ ਅਤੇ ਉਸ ਤੋਂ ਬੇਮੁੱਖ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਮਾਇਆ ਵਿੱਚ ਖਚਿਤ ਹੁੰਦਾ ਜਾਂਦਾ ਹੈ। ਇਸ ਮਾਇਕੀ ਜਾਦੂ ਨੇ ਮਰਦਾਨੇ ਨੂੰ ਭੇਡੂ ਬਣਾ ਦਿੱਤਾ ਸੀ, ਇਸ ਤੋਂ ਛੁਡਾਵੇ ਕੌਣ? ਜਿਵੇਂ ਹਨੇਰਾ ਆਪਣੇ ਅੰਧਕਾਰ ਨੂੰ ਖੁਦ ਦੂਰ ਨਹੀਂ ਕਰ ਸਕਦਾ, ਇਸੇ ਤਰ੍ਹਾਂ ਅਸੀਂ ਦੂਜੇ ਪਾਉ ਦੇ ਅੰਧ ਗੁਬਾਰ ਤੋਂ ਆਪਣੇ ਆਪ ਛੁਟਕਾਰਾ ਨਹੀਂ ਪਾ ਸਕਦੇ। ਜਿਵੇਂ ਹਨੇਰਾ ਆਪਣੇ ਆਪ ਅੰਧਕਾਰ ਨੂੰ ਦੂਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਅਸੀਂ ਦੂਜੇ ਭਾਉ ਦੇ ਅੰਧ ਗੁਬਾਰ ਤੋਂ ਆਪਣੇ ਆਪ ਛੁਟਕਾਰਾ ਨਹੀਂ ਪਾ ਸਕਦੇ। ਇਸ ਨੂੰ ਕੇਵਲ ਗੁਰੂ ਦੀ ਕਿਰਪਾ ਦੁਆਰਾ ਅਨੁਭਵੀ ਪ੍ਰਕਾਸ਼ ਦੀ ਰੋਸ਼ਨੀ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਜਿਵੇਂ ਚਾਨਣ ਦੀ ਅਨਹੋਂਦ ਤੋਂ ਹਨੇਰਾ ਉਤਪੰਨ ਹੁੰਦਾ ਹੈ, ਇਸੇ ਤਰ੍ਹਾਂ ਦੂਜੇ ਭਾਵ ਦਾ ਭਰਮ ਭੁਲਾਵਾ ਵੀ ਆਤਮਕ ਪ੍ਰਕਾਸ਼ ਦੀ ਅਣਹੋਂਦ ਅਥਵਾ ਪਰਮਾਤਮਾ ਦੀ ਭੁੱਲ ਤੋਂ ਉਪਜਿਆ ਹੈ। ਇਹ ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ, ਦੂਜੇ ਭਾਵ ਦਾ ਭਰਮ ਭੁਲਾਵਾ ਅਤੇ ਆਤਮਕ ਪ੍ਰਕਾਸ਼, ਇਹ ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇਸ ਤੋਂ ਸਪਸ਼ਟ ਹੈ ਕਿ ਦੂਜੇ ਭਾਉ ਦੀ ਭਾਵਨਾ ਇਹ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜੀ ਹੈ। ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਦੂਜੇ ਭਾਉ ਦਾ ਅਭਾਵ ਹੋ ਸਕਦਾ ਹੈ। ਦੂਜੇ ਲਫਜ਼ਾਂ ਵਿੱਚ ਮੈਂ ਮੇਰੀ ਦੀ ਭਾਵਨਾ ਨੂੰ ਤੂੰ ਤੇਰੀ ਵਿੱਚ ਬਦਲਣ ਦੀ ਲੋੜ ਹੈ। ਮੈਂ ਮੇਰੀ ਦੀ ਭਾਵਨਾ ਨੂੰ ਤੂੰ ਤੇਰੀ ਵਿੱਚ ਬਦਲਣ ਦੀ ਲੋੜ ਹੈ। ਜਦੋਂ ਬੁੱਲੇ ਸ਼ਾਹ ਨੇ ਆਪਣੇ ਗੁਰੂ ਸ਼ਾਹ ਅਨਾਇਤ ਨੂੰ ਰੱਬ ਨੂੰ ਮਿਲਣ ਦਾ ਰਸਤਾ ਪੁੱਛਿਆ ਤਾਂ ਉਹ ਗੰਡਿਆਂ ਦੀ ਪਨੀਰੀ ਲਾ ਰਹੇ ਸਨ। ਉਹਨਾਂ ਇੱਕ ਬੂਟਾ ਪਨੀਰੀ ਦਾ ਪੁੱਟ ਕੇ ਦੂਸਰੇ ਥਾਂ ਲਾਉਂਦਿਆਂ ਬੁੱਲੇ ਸ਼ਾਹ ਨੂੰ ਜਵਾਬ ਦਿੱਤਾ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਇਸ ਤਰ੍ਹਾਂ ਅਸੀਂ ਮਨ ਨੂੰ ਮਾਰ ਨਹੀਂ ਸਕਦੇ, ਅਸੀਂ ਮਨ ਨੂੰ ਮਾਰ ਨਹੀਂ ਸਕਦੇ, ਸਗੋਂ ਇਸ ਹੌਂਤਾਰੀ ਮਨ ਨੂੰ ਆਤਮਕ ਪਿਉਂਦ ਚਾੜ ਸਕਦੇ। ਇਹ ਆਤਮਕ ਪਿਉਂਦ ਬਖਸ਼ੇ ਹੋਏ ਗੁਰਮੁਖ ਪਿਆਰੇ, ਹਾਂਜੀ ਇਹ ਆਤਮਕ ਪਿਉਂਦ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੇਵਾ ਸਿਮਰਨ ਅਤੇ ਗੁਰਪ੍ਰਸਾਦ ਦੁਆਰਾ ਚੜ੍ਹ ਸਕਦੀ ਹੈ। ਮਨ ਨੂੰ ਮਾਰ ਨਹੀਂ ਸਕਦੇ, ਇਸ ਹੌਂਤਾਰੀ ਮਨ ਨੂੰ ਆਤਮਕ ਪਿਉਂਦ ਚਾੜ ਸਕਦੇ ਹਾਂ। ਇਹ ਆਤਮਕ ਪਿਉਂਦ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੇਵਾ ਸਿਮਰਨ ਅਤੇ ਗੁਰਪ੍ਰਸਾਦ ਦੁਆਰਾ ਚੜ੍ਹ ਸਕਦੀ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੁੰਦਾ ਜਾਵੇਗਾ ਅਤੇ ਸਹਿਜੇ ਸਹਿਜੇ ਅਸੀਂ ਮਨਮੁਖ ਤੋਂ ਗੁਰਮੁਖ ਹੁੰਦੇ ਜਾਵਾਂਗੇ। ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੁੰਦਾ ਜਾਵੇਗਾ, ਸਹਿਜੇ ਸਹਿਜੇ ਅਸੀਂ ਮਨਮੁਖ ਤੋਂ ਗੁਰਮੁਖ ਹੁੰਦੇ ਜਾਵਾਂਗੇ। ਸਭ ਤੋਂ ਉੱਚੀ ਸੁੱਚੀ ਅਤੇ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ ਤਾਂ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ। ਜਦੋਂ ਸਾਧ ਸੰਗਤ ਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ, ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ। ਇਸ ਤਰ੍ਹਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਥਾਂ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਇਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਵਾਲੀ ਰੰਗਤ ਨਾਲ ਦੂਜੇ ਭਾਉ ਦਾ ਪਰਮ ਦੂਰ ਹੋ ਜਾਂਦਾ ਹੈ ਅਤੇ ਜੀਵ ਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਪਯੋ ਕਬੀਰ ਕਬੀਰ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਕਾਠ ਕੀ ਪੁੱਤਰੀ ਕਹਾ ਕਰੈ ਬਪਰੀ, ਖਿਲਾਵਨ ਹਾਰੋ ਜਨ। ਇਹ ਉਲਟੀ ਖੇਲ ਪਿਰਮ ਕੀ ਔਖੀ ਤੇ ਗਾਖੜੀ ਜ਼ਰੂਰ ਹੈ, ਪਰ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਹਾਂਜੀ ਇਹ ਉਲਟੀ ਖੇਲ ਪਿਰਮ ਕੀ ਔਖੀ ਤੇ ਗਾਖੜੀ ਜ਼ਰੂਰ ਹੈ, ਪਰ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ। साध के संग नहीं कछ काल, दर्शन पेटत होत निहाल। मिल सत्संगत हर गुण गाए, जग पौजल दुत्तर तरी है जियो। इस इलाही पिरम खेल, इस आत्मक प्योंद, मत बुद्ध बदली नाल जीव दी जिंदगी विच की परिवर्तन आउंदा है। इसका निर्णय इउं किया जा सकता है। दूजा पाव ते दूसरा अनुभवी प्रकाश। दूजे पाव विच मैकी मंडल, मैं मेरी, माया प्रायण, मनमुख जीवन, परम भुलावा, अपना पाणा, मैकी अग्नि, माया दी खिच, वैर विरोध है। ते अनुभवी प्रकाश, अनुभवी प्रकाश विच आत्मक मंडल, तू तेरी, आत्म प्रायण, गुरमुख जीवन, तत् ज्ञान, हुक्म रजाई चलना, नाम दी ठंड, प्रीत डोरी दी खिच, मैत्री पाव है। दूजे पाव नास्तिक, नफरत, अशांति, आवागवन, आसा मनसा, शिकायत, रोस, पाप, बद, स्वार्थ, बदला हंकार, लैके पला मनाई, करम बद, टेंदियां कला कूड़, ते दूजा पाव है। ते अनुपवी प्रकाश प्यार, शांति, बौर न मरना, निर इच्छत, शुकर, सब पला, पुन, नेक, पर उपकार, खिमा, निमरता, दे के पला मनाई, कर्मा तो रहत, चढ़ दिया कला, सात ते इको एक सब गोबिंद है। अनुपवी प्रकाश विच इस ब्योरे तो सानू अपने जीवन का निर्णय करन विच सहायता मिल सकती है कि असी किस तरह का जीवन बतीत कर रहे हैं। इस तो सेध लैके असी अपने जीवन विच सुधार लिया सकते हाँ। इतना ही मुमकिन है जे असी अपने मन की मत त्याग के गुरु की मत या हुक्म विच चलिए। हाँ जी, इस तो सेध लैके असी अपने जीवन विच सुधार लिया सकते हाँ, पर इतना ही मुमकिन है जे असी अपने मन की मत त्याग के गुरु की मत या हुक्म विच चलिए। गुरमिल त्यागियो दूजा पाओ, गुरमुख जपियो हर का नाओ। पर साड़ी हालत, हाँ जी साड़ी हालत, पंचा दा क्या सिर मथे, परनाला उथे दा उथे वाली है। सिफरां जिन्नी मर्जी इकट्ठियां कर लो, जीरो जिन्नी मर्जी इकट्ठियां कर लो, उना दी कोई कीमत नहीं। अगर उना नाल एका लग जाए तो सारियां सिफरां दी कीमत पै जांदी है। इसे लई असी जिंदगी गुजारनी है एक नाल लग के। हां जी, असी जिंदगी गुजारनी है एक नाल लग के। हुन असी सब कुछ एक तो बिना दूजे पाव विच कर रहे हैं। गुरबाणी इस दी इउं पुष्टि करदी है, नानक सच्चा एक है, दो विच है संसार। जदों बूटे नूं प्यौन चाड़ी जांदी है तां बूटे विच जीवन रों तां ओही हुंदी है, पर उसनूं कोई होर रंग या तत् चढ़ जांदा है। इसे तरह नलके विच पानी तां ओही हुंदा है, पर तत्ती ठंडी टैंकी विचों लंघदा पानी तत्ता ठंडा हो जांदा है। ठीक इसे तरह साडे मन नू चंगी माड़ी प्योंद चढ़न नाल साडा मन, बुद्धि, अंतिशकरण आदि सब कुछ बदल जांदा है। जदों साडे मन नू इलाई रंगन दी प्योड़ चढ़ जांदी है तां जीव इलाई हुक्म दी रवानगी विच सुर हो के ज्यों तू चलाए तिव चलै स्वामी अनुसार जीवन बतीत करदा है। हां जी, जदों साडे मन नू इलाही रंगन दी प्योड़ चढ़ जांदी है, प्योंद चढ़ जांदी है, तां जीव इलाही हुक्म दी रवानगी विच सुर हो के ज्यों तू चलाए तिव चलै स्वामी अनुसार जीवन बतीत करदा है। जिवें सूरज दे प्रकाश विच मोमबत्ती दी हस्ती मात पै जांदी है, इसे तरह नाम दे प्रकाश सामने ਦੂਜੇ ਭਾਵ ਦਾ ਅੰਧ ਗੁਬਾਰ ਉੱਡ ਪੁੱਟ ਜਾਂਦਾ ਹੈ। ਜੀਵ ਨੂੰ ਅਨੁਭਵ ਹੁੰਦਾ ਹੈ ਕਿ ਜਿਸ ਮੈਂ ਮੇਰੀ ਜਾਂ ਜਿਸ ਦੂਜੇ ਭਾਵ ਨੂੰ ਉਸਨੇ ਜਨਮਾਂ ਜਨਮਾਂ ਤੋਂ ਪਾਲਿਆ ਹੋਇਆ ਸੀ, ਉਹ ਤਾਂ ਬਿਲਕੁਲ ਝੂਠ ਅਤੇ ਕੂੜ ਸੀ। ਐਸਾ ਸਰਬੱਗ ਪਿਆਰ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ ਨਹੀਂ ਜਾ ਸਕਦਾ। ਐਸਾ ਸਰਬੱਗ ਪਿਆਰ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ ਨਹੀਂ ਜਾ ਸਕਦਾ। ਇਸ ਦਾ ਸੋਮਾ ਅਕਾਲ ਪੁਰਖ ਹੈ, ਅਤੇ ਜਦੋਂ ਅਸੀਂ ਅਕਾਲ ਪੁਰਖ ਨਾਲ ਜੁੜਦੇ ਹਾਂ ਤਾਂ ਇਹ ਪਿਆਰ ਸਾਨੂੰ ਸਹਿਜੇ ਹੀ ਵਿਰਸੇ ਵਿੱਚ ਮਿਲ ਜਾਂਦਾ ਹੈ, ਕਿਉਂਕਿ ਅਸੀਂ ਉਸਦੀ ਅੰਸ਼ ਹਾਂ। ਸੋ ਇਸ ਕੂੜੇ ਦੂਜੇ ਪਾਉ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ, ਜੁਗਤੀਆਂ, ਏਹੜ ਤੇਹੜ, ਦੂਜੇ ਪਾਉ, ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ। ਹਾਂਜੀ, ਇਸ ਕੂੜੇ ਦੂਜੇ ਪਾਉ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ, ਜੁਗਤੀਆਂ, ਏਹੜ ਤੇਹੜ, ਹਉ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ ਹੈ। ਤਜੋ ਸਿਆਣਪ ਸੁਰਜ ਨੂੰ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਪੋ ਜਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਪੋ ਜਾਏ। ਗੁਰਬਾਣੀ ਵਿਚਾਰ ਨੰਬਰ 131, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ, ਦੂਜਾ ਪਾਉ ਪਾਗ ਛੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।